ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮੇਂ ਪਿਛਲੇ ਪ੍ਰੋਗਰਾਮ ਵਿੱਚ ਅਸੀਂ ਸਬਕ ਨੰਬਰ 67 ਤੇ ਗੁਫ਼ਤਗੂ ਕਰਨ ਦੇ ਸਾਂ, ਜਿਹਦਾ ਉਨਵਾਨ ਸੀ ਕਿ ਤੁਹਾਨੂੰ ਨਵੇਂ ਸਿਰੇ ਤੋਂ ਪੈਦਾ ਹੋਣਾ ਜ਼ਰੂਰ ਹੈ। ਯਿਸੂ ਨੇ ਜਿਹੜੀਆਂ ਗੱਲਾਂ ਯਹੂਦੀ ਸਰਦਾਰ ਨਿਕੋਦੀਮਸ ਦੇ ਨਾਲ ਕੀਤੀਆਂ ਉਹਨਾਂ ਦੇ ਮੁਤਲਕ ਸਾਨੂੰ ਗੌਰ ਕਰਨ ਦੀ ਜ਼ਰੂਰਤ ਹੈ। ਯਿਸੂ ਨੇ ਨਿਕੋਦੀਮਸ ਨੂੰ ਆਖਿਆ ਕਿ ਉਹ ਹਮੇਸ਼ਾ ਦੀ ਜ਼ਿੰਦਗੀ ਪਾਵਣ ਅਤੇ ਤਾ ਅਬਦ ਖੁਦਾ ਦੇ ਨਾਲ ਰਹਿਣ ਦਾ ਹੱਕ ਹਾਸਲ ਕਰਨ ਵਾਸਤੇ ਕੀ ਕਰੇ। ਉਹਨੇ ਨਿਕੋਦੀਮਸ ਨੂੰ ਆਖਿਆ ਕਿ ਮੈਂ ਤੈਨੂੰ ਸੱਚ ਕਹਿੰਦਾ ਵਾਂ ਕਿ ਜਦੋਂ ਤੱਕ ਕੋਈ ਨਵੇਂ ਸਿਰ ਤੋਂ ਪੈਦਾ ਨਾ ਹੋਵੇ ਉਹ ਖੁਦਾ ਦੀ ਬਾਦਸ਼ਾਹੀ ਨੂੰ ਵੇਖ ਨਹੀਂ ਸਕਦਾ। ਤੁਹਾਨੂੰ ਨਵੇਂ ਸਿਰੇ ਤੋਂ ਪੈਦਾ ਹੋਣਾ ਜ਼ਰੂਰ ਹੈ। ਕੀ ਨਿਕੋਦੀਮਸ ਨਵੇਂ ਸਿਰੇ ਤੋਂ ਪੈਦਾ ਹੋਣ ਦਾ ਮਤਲਬ ਜਾਣਦਾ ਸੀ? ਨਹੀਂ। ਇਸ ਲਈ ਯਿਸੂ ਨੇ ਉਹਨੂੰ ਆਖਿਆ ਕਿ ਤੂੰ ਇਸਰਾਇਲ ਦਾ ਉਸਤਾਦ ਹੋ ਕੇ ਵੀ ਇਹ ਗੱਲਾਂ ਨਹੀਂ ਸਮਝਦਾ। ਜਿਹੜਾ ਜਿਸਮ ਤੋਂ ਪੈਦਾ ਹੋਇਆ ਹੈ ਉਹ ਜਿਸਮ ਹੈ, ਪਰ ਜਿਹੜਾ ਰੂਹ ਤੋਂ ਪੈਦਾ ਹੋਇਆ ਹੈ ਉਹ ਰੂਹ ਹੈ। ਤਾਜੁਬ ਨਾ ਕਰਕੇ ਮੈਂ ਤੈਨੂੰ ਕੀ ਆਖਣਾ ਵਾਂ, ਤੈਨੂੰ ਨਵੇਂ ਸਿਰੇ ਤੋਂ ਪੈਦਾ ਹੋਣਾ ਜ਼ਰੂਰ ਹੈ। ਮੁਕਤਸਰ ਹੈ ਕਿ ਯਿਸੂ ਨਿਕੋਦੀਮਸ ਨੂੰ ਆਖਣ ਡਿਆ ਕਿ ਜੋ ਖੁਦਾ ਨੂੰ ਵੇਖਣਾ ਚਾਹੁੰਦਾ ਅਤੇ ਹਮੇਸ਼ਾ ਦੀ ਉਹਦੀ ਹਜ਼ੂਰੀ ਚਾਹੁੰਦਾ ਹੈ ਉਹਦੇ ਲਈ ਨਵੇਂ ਸਿਰੇ ਤੋਂ ਪੈਦਾ ਹੋਣਾ ਜ਼ਰੂਰ ਹੈ। ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਦੁਬਾਰਾ ਆਪਣੀ ਮਾਂ ਦੇ ਪੇਟ ਵਿੱਚ ਆਏ ਅਤੇ ਜਿਸਮਾਨੀ ਤੌਰ 'ਤੇ ਫਿਰ ਪੈਦਾ ਹੋਵੇ। ਨਵੇਂ ਸਿਰੇ ਤੋਂ ਪੈਦਾ ਹੋਣ ਦਾ ਮਤਲਬ ਇਹ ਵੇ ਕਿ ਖੁਦਾ ਦਾ ਰੂਹ ਤੁਹਾਨੂੰ ਨਵਾਂ ਬਣਾਏ, ਤੁਹਾਡੇ ਦਿਲ ਨੂੰ ਧੋ ਕੇ ਪਾਕ ਸਾਫ਼ ਕਰੇ ਅਤੇ ਆਪਣੀ ਕੁਦਰਤ ਦੇ ਨਾਲ ਨਵਾਂ ਕਰੇ। ਤੁਹਾਨੂੰ ਉਸ ਕੁਦਰਤ ਦੇ ਨਾਲ ਪੈਦਾ ਹੋਣ ਦੀ ਜ਼ਰੂਰਤ ਹੈ ਜਿਹੜੀ ਅਸਮਾਨ ਤੋਂ ਆਉਂਦੀ ਹੈ, ਜੋ ਜ਼ਹਿਰੀ ਮਜ਼ਹਬ ਜਾਂ ਦਿਖਾਵੇ ਦੇ ਦੀਨ ਤੋਂ ਮੁਖਤਲਿਫ ਹੈ। ਤੁਹਾਨੂੰ ਬਾਤਨੀ ਤੌਰ 'ਤੇ ਬਦਲਣਾ ਹੋਵੇਗਾ, ਯਾਨੀ ਦਿਲ ਨੂੰ ਤਬਦੀਲ ਕਰਨਾ ਪਵੇਗਾ। ਜੋ ਕਿ ਆਦਮ ਤੋਂ ਪੈਦਾ ਹੋਇਆ ਹੈ ਉਹਦੀ ਸਰਿਸ਼ਤ ਵਿੱਚ ਗੁਨਾਹ ਹੈ ਅਤੇ ਗੁਨਾਹਗਾਰ ਦਾ ਖੁਦਾ ਦੀ ਬਾਦਸ਼ਾਹੀ ਵਿੱਚ ਕੋਈ ਹਿੱਸਾ ਨਹੀਂ। ਬਨੀ ਆਦਮ ਆਪਣੀ ਕੁਵਤ ਦੇ ਨਾਲ ਅਤੇ ਆਪਣੀ ਕੋਸ਼ਿਸ਼ ਦੇ ਨਾਲ ਆਪਣੀ ਗੁਨਾਹ ਦੀ ਸਰਿਸ਼ ਤੋਂ ਆਪਣੇ ਅੰਦਰੋਂ ਇਹਨੂੰ ਖਤਮ ਨਹੀਂ ਕਰ ਸਕਦੇ, ਕਿਉਂਕਿ ਇਹ ਇੱਕ ਐਸਾ ਬੀਜ ਹੈ ਜਿਹੜਾ ਅੰਦਰ ਹੀ ਅੰਦਰ ਉੱਗਦਾ ਅਤੇ ਵੱਧਦਾ ਜਾਂਦਾ ਹੈ। ਇਸ ਬੀਜ ਨੂੰ ਖਤਮ ਕਰਨਾ ਇਨਸਾਨ ਦੇ ਬਸ ਵਿੱਚ ਨਹੀਂ। ਜਿਸ ਤਰ੍ਹਾਂ ਅਰਸਾ ਦਰਾਜ਼ ਤੱਕ ਪਾਣੀ ਵਿੱਚ ਪਿਆ ਹੋਇਆ ਲੱਕੜੀ ਦਾ ਸ਼ਹਿਤੀਰ ਮਗਰਮੱਛ ਨਹੀਂ ਬਣ ਸਕਦਾ, ਇਸੇ ਤਰ੍ਹਾਂ ਇਨਸਾਨ ਆਪਣੇ ਅੰਦਰੋਂ ਗੁਨਾਹ ਦਾ ਬੀਜ ਖਤਮ ਨਹੀਂ ਕਰ ਸਕਦਾ ਅਤੇ ਖਤਾ ਪਸੰਦ ਦਿਲ ਕਦੀ ਖਤਾ ਕੋਲੋਂ ਖਾਲੀ ਨਹੀਂ ਹੋ ਸਕਦਾ। ਖੁਦਾ ਮੌਜੂਜ਼ਾਤੀ ਕੰਮ ਕਰਕੇ ਤੁਹਾਡੇ ਦਿਲ ਨੂੰ ਬਦਲੇਗਾ ਅਤੇ ਨਵਾਂ ਬਣਾਏਗਾ, ਕਿਉਂਕਿ ਫਨਾ ਬਕਾ ਦੀ ਵਾਰਸ ਨਹੀਂ ਹੋ ਸਕਦੀ। ਅਲਗਰਜ਼ ਤੁਹਾਨੂੰ ਨਵੇਂ ਸਿਰੇ ਤੋਂ ਪੈਦਾ ਹੋਣਾ ਜ਼ਰੂਰ ਹੈ। ਇਹੀ ਗੱਲ ਖੁਦਾਵੰਦ ਯਿਸੂ ਮਸੀਹ ਨੇ ਯਹੂਦੀ ਉਸਤਾਦ ਨਿਕੋਦੀਮਸ ਨੂੰ ਸਮਝਾਈ ਸੀ ਕਿ ਜੇ ਕੋਈ ਖੁਦਾ ਨੂੰ ਵੇਖਣਾ ਚਾਹੁੰਦਾ ਅਤੇ ਹਮੇਸ਼ਾ ਤੱਕ ਉਹਦੇ ਨਾਲ ਰਹਿਣਾ ਚਾਹੁੰਦਾ ਅਤੇ ਉਹ ਨਵੇਂ ਸਿਰੇ ਤੋਂ ਪੈਦਾ ਹੋਵੇ। ਮਗਰ ਇਸ ਗੱਲ ਨੂੰ ਸਮਝਣਾ ਨਿਕੋਦੀਮਸ ਦੇ ਬਸ ਦਾ ਰੋਗ ਨਾ ਸੀ। ਇਸ ਲਈ ਨਿਕੋਦੀਮਸ ਨੇ ਯਿਸੂ ਨੂੰ ਸਵਾਲ ਕੀਤਾ ਕਿ ਕਿਸ ਤਰ੍ਹਾਂ ਹੋ ਸਕਦਾ ਹੈ, ਮੈਂ ਨਵੇਂ ਸਿਰੇ ਤੋਂ ਪੈਦਾ ਹੋ ਸਕਣਾ ਵਾਂ ਅਤੇ ਮੈਨੂੰ ਨਵਾਂ ਅਤੇ ਗੁਨਾਹ ਤੋਂ ਖਾਲੀ ਅਤੇ ਬੇਐਬ ਦਿਲ ਕਿਵੇਂ ਮਿਲ ਸਕਦਾ ਹੈ? ਯਿਸੂ ਨੇ ਉਹਨੂੰ ਜਵਾਬ ਦਿੱਤਾ ਅਤੇ ਜਿਸ ਤਰ੍ਹਾਂ ਮੂਸਾ ਨੇ ਸੱਪ ਨੂੰ ਬਿਆਬਾਨ ਵਿੱਚ ਉੱਚੇ 'ਤੇ ਚੜ੍ਹਾਇਆ, ਇਸੇ ਤਰ੍ਹਾਂ ਜ਼ਰੂਰ ਹੈ ਕਿ ਇਬਨੇ ਆਦਮ ਵੀ ਉੱਚੇ 'ਤੇ ਚੜ੍ਹਾਇਆ ਜਾਏਗਾ ਤਾਂ ਕਿ ਜਿਹੜਾ ਕੋਈ ਇਮਾਨ ਲਿਆਏ ਉਹਦੇ ਵਿੱਚ ਹਮੇਸ਼ਾ ਦੀ ਜ਼ਿੰਦਗੀ ਪਾਏ। ਕਿਉਂਕਿ ਖੁਦਾ ਨੇ ਦੁਨੀਆ ਦੇ ਨਾਲ ਐਸੀ ਮੁਹੱਬਤ ਰੱਖੀ ਕਿ ਉਹਨੇ ਆਪਣਾ ਇਕਲੌਤਾ ਬੇਟਾ ਬਖਸ਼ ਦਿੱਤਾ ਏ ਤਾਂ ਕਿ ਜੋ ਕੋਈ ਉਹਦੇ 'ਤੇ ਇਮਾਨ ਲਿਆਏ ਹਲਾਕ ਨਾ ਹੋਵੇ ਬਲਕਿ ਹਮੇਸ਼ਾ ਦੀ ਜ਼ਿੰਦਗੀ ਪਾਵੇ। ਇਹ ਹਵਾਲਾ ਤੁਸੀਂ ਯੋਹੰਨਾ ਦੀ ਇੰਜੀਲ ਬਾਬ ਨੰਬਰ 3 ਵਿੱਚ ਵੇਖ ਸਕਦੇ ਹੋ। ਯਿਸੂ ਨੇ ਨਿਕੋਦੀਮਸ ਨੂੰ ਦੋਜ਼ਖ ਦੀ ਸਜ਼ਾ ਤੋਂ ਬਚਣ ਅਤੇ ਹਮੇਸ਼ਾ ਦੀ ਜ਼ਿੰਦਗੀ ਦਾ ਵਾਰਸ ਬਣਨ ਵਾਸਤੇ ਰਾਹ ਵਿਖਾਇਆ। ਉਹਨੇ ਉਹਨੂੰ ਬਾਪ ਦਾਦਾ ਦਾ ਪੁਰਾਣਾ ਵਾਕਿਆ ਯਾਦ ਦਿਲਾਇਆ ਜਿਹੜਾ ਹਜ਼ਰਤ ਮੂਸਾ ਨਬੀ ਦੇ ਜ਼ਮਾਨੇ ਵਿੱਚ ਬੀਆਬਾਨ ਦੇ ਅੰਦਰ ਪੇਸ਼ ਆਇਆ। ਅਸੀਂ ਤੁਰੈਤ ਵਿੱਚ ਵੇਖਿਆ ਸੀ ਕਿ ਜਦੋਂ ਬਨੀ ਇਸਰਾਇਲ ਬੀਆਬਾਨ ਵਿੱਚ ਮੂਸਾ ਅਤੇ ਖੁਦਾ ਦੇ ਖਿਲਾਫ ਬੁੜਬੁੜਾਏ ਅਤੇ ਖੁਦਾ ਨੇ ਜ਼ਹਿਰੀਲੇ ਸੱਪ ਭੇਜੇ ਤਾਂ ਕਿ ਉਹ ਬਨੀ ਇਸਰਾਇਲ ਨੂੰ ਡੱਸਣ ਅਤੇ ਉਹਨਾਂ ਵਿੱਚੋਂ ਬੜੇ ਸਾਰੇ ਹਲਾਕ ਹੋਏ। ਤਾਹਮ ਜਦੋਂ ਬਨੀ ਇਸਰਾਇਲ ਨੇ ਤੋਬਾ ਕੀਤੀ ਅਤੇ ਖੁਦਾ ਨੇ ਮੂਸਾ ਨੂੰ ਹੁਕਮ ਦਿੱਤਾ ਕਿ ਉਹ ਪਿੱਤਲ ਦਾ ਇੱਕ ਸੱਪ ਬਣਾਏ ਅਤੇ ਉਹਨੂੰ ਬੱਲੀ 'ਤੇ ਚੜ੍ਹਾਏ ਅਤੇ ਉੱਚਾ ਕਰ ਦੇਵੇ ਤਾਂ ਕਿ ਜੋ ਕੋਈ ਉਸ ਪਿੱਤਲ ਦੇ ਸੱਪ 'ਤੇ ਨਿਗਾਹ ਕਰੇ ਉਹ ਸ਼ਿਫਾ ਪਾਏ ਅਤੇ ਜ਼ਿੰਦਾ ਰਹੇ। ਇਸੇ ਤਰ੍ਹਾਂ ਯਸੂ ਨਿਕੋਦੀਮਸ ਨੂੰ ਇਹੀ ਭੇਦ ਸਮਝਾਵਣ ਡਿਆ ਸੀ ਕਿ ਜਿਸ ਤਰ੍ਹਾਂ ਬਨੀ ਇਸਰਾਇਲ ਇਮਾਨ ਦੇ ਨਾਲ ਪਿੱਤਲ ਦੇ ਉਸ ਸੱਪ ਨੂੰ ਵੇਖਦੇ ਜੋ ਮੂਸਾ ਨੇ ਬੱਲੀ 'ਤੇ ਲਟਕਾਇਆ ਹੋਇਆ ਸੀ ਅਤੇ ਸੱਪ ਡਸਣ ਦਾ ਜ਼ਹਿਰ ਉੱਤਰ ਜਾਂਦਾ ਸੀ, ਉਹਦੀ ਮੌਤ ਜ਼ਿੰਦਗੀ ਵਿੱਚ ਬਦਲ ਜਾਂਦੀ ਸੀ। ਬਿਲਕੁਲ ਇਸੇ ਤਰ੍ਹਾਂ ਖੁਦਾ ਨੇ ਬਨੀ ਆਦਮ ਨੂੰ ਅਬਦੀ ਅਜ਼ਾਬ ਤੋਂ ਬਚਾਉਣ ਵਾਸਤੇ ਇਹਦਾ ਨਿਮੁਲ ਬਦਲ ਭੇਜਿਆ ਏ ਅਤੇ ਉਹਦੇ 'ਤੇ ਇਮਾਨ ਲਿਆ ਕੇ ਉਹਨੂੰ ਰਿਹਾਈ ਮਿਲ ਸਕਦੀ ਹੈ, ਨਿਜਾਤ ਮਿਲ ਸਕਦੀ ਹੈ, ਗੁਨਾਹਾਂ ਦੀ ਮੁਆਫ਼ੀ ਮਿਲ ਸਕਦੀ ਹੈ, ਤਾਂ ਕਿ ਬਨੀ ਆਦਮ ਦੋਜ਼ਖ ਦੀ ਅਬਦੀ ਅਤੇ ਅੰਨ ਬੁਝ ਅੱਗ ਵਿੱਚੋਂ ਬਚੇ ਰਹਿਣ। ਅਸੀਂ ਸਭ ਬਨੀ ਇਸਰਾਇਲ ਦੀ ਤਰ੍ਹਾਂ ਵਾਂ ਜਿਨ੍ਹਾਂ ਨੂੰ ਸੱਪਾਂ ਨੇ ਕੱਟਿਆ ਅਤੇ ਜ਼ਹਿਰ ਉਹਨਾਂ ਨੂੰ ਹਲਾਕ ਕਰਦਾ ਗਿਆ, ਮਗਰ ਜਿਸ ਕਿਸੇ ਨੇ ਪਿੱਤਲ ਦੇ ਸੱਪ ਨੂੰ ਇਮਾਨ ਦੇ ਨਾਲ ਵੇਖਿਆ ਉਹਦੇ ਉੱਤੇ ਜ਼ਹਿਰ ਦਾ ਕੋਈ ਅਸਰ ਨਾ ਹੋਇਆ, ਉਹ ਜ਼ਿੰਦਾ ਰਿਹਾ। ਇਸੇ ਤਰ੍ਹਾਂ ਸ਼ੈਤਾਨ ਜ਼ਹਿਰੀਲੇ ਸੱਪ ਦੀ ਮਾਨੀ ਦੇ ਅਤੇ ਗੁਨਾਹ ਉਹ ਜ਼ਹਿਰ ਏ ਜਿਹੜਾ ਹਰ ਗੁਨਾਹਗਾਰ ਨੂੰ ਮੌਤ ਦੇ ਮੂੰਹ ਵਿੱਚ ਪਾ ਦਿੰਦਾ ਏ। ਸ਼ੈਤਾਨ ਨੇ ਹਰ ਬਨੀ ਆਦਮ ਨੂੰ ਡੰਗ ਮਾਰਿਆ ਅਤੇ ਜੇ ਖੁਦਾ ਵੱਲੋਂ ਇਸ ਡੰਗ ਦਾ ਅਤੇ ਇਹਦੇ ਜ਼ਹਿਰ ਦਾ ਇਲਾਜ ਨਾ ਮਿਲਿਆ ਤਾਂ ਅਸੀਂ ਸਭ ਹਲਾਕ ਹੋਵਾਂਗੇ ਅਤੇ ਅਬਦੀ ਅਤੇ ਨਾ ਬੁੱਝਣ ਵਾਲੀ ਅੱਗ ਦਾ ਈਂਧਨ ਬਣਾਂਗੇ, ਯਾਨੀ ਦੋਜ਼ਖ ਵਿੱਚ ਜਲਦੇ ਬਲਦੇ ਰਹਾਂਗੇ। ਸਾਡੇ ਕੋਲ ਆਪਣਾ ਕੋਈ ਚਾਰਾ ਨਹੀਂ ਕਿ ਅਸੀਂ ਖੁਦਾ ਦੀ ਅਦਾਲਤ ਤੋਂ ਅਤੇ ਗੁਨਾਹ ਦੀ ਸਜ਼ਾ ਤੋਂ ਛੁੱਟ ਜਾਈਏ, ਕਿਉਂਕਿ ਗੁਨਾਹ ਦੀ ਮਜ਼ਦੂਰੀ ਮੌਤ ਏ ਅਤੇ ਦੋਜ਼ਖ ਦੀ ਸਜ਼ਾ ਏ। ਮਗਰ ਖੁਦਾ ਦੀ ਤਾਰੀਫ ਹੋਵੇ, ਜਿਸ ਤਰ੍ਹਾਂ ਖੁਦਾ ਨੇ ਬਨੀ ਇਸਰਾਇਲ ਨੂੰ ਸੱਪਾਂ ਦੇ ਜ਼ਹਿਰ ਤੋਂ ਬਚਣ ਦਾ ਸਬਬ ਪੈਦਾ ਕੀਤਾ, ਇਸੇ ਤਰ੍ਹਾਂ ਉਹਨੇ ਬਨੀ ਆਦਮ ਨੂੰ ਗੁਨਾਹ ਦੇ ਜ਼ਹਿਰ ਤੋਂ ਨਜਾਤ ਪਾਉਣ ਵਾਸਤੇ ਵੀ ਸਬਬ ਪੈਦਾ ਕਰ ਦਿੱਤਾ ਏ ਕਿ ਖੁਦਾ ਨੇ ਬਨੀ ਆਦਮ ਦੇ ਗੁਨਾਹ ਆਲੂਦਾ ਦਿਲਾਂ ਨੂੰ ਪਾਕ ਕਰਨ ਅਤੇ ਗੁਨਾਹ ਤੋਂ ਬਚਾਉਣ ਦਾ ਜਿਹੜਾ ਮਨਸੂਬਾ ਤਿਆਰ ਕੀਤਾ ਏ ਤੁਹਾਨੂੰ ਉਹਦਾ ਇਲਮ ਹੈ ਵੇ। ਖੁਦਾਵੰਦ ਯਸੂ ਨੇ ਇਹਦੇ ਮੁਤਲਿਕ ਕੀ ਫਰਮਾਇਆ ਸੀ? ਉਹਨੇ ਫਰਮਾਇਆ ਸੀ ਕਿ ਜ਼ਰੂਰੀ ਕਿ ਪਾਕ ਨਜਾਤ ਦਹਿੰਦੇ ਨੂੰ ਸਲੀਬ 'ਤੇ ਚੜ੍ਹਾਇਆ ਜਾਏ ਤਾਂ ਕਿ ਉਹ ਗੁਨਾਹਗਾਰਾਂ ਦੇ ਗੁਨਾਹ ਦੀ ਸਜ਼ਾ ਆਪਣੇ ਉੱਤੇ ਲਵੇ ਅਤੇ ਗੁਨਾਹਗਾਰਾਂ ਨੂੰ ਨਜਾਤ ਦੇਵੇ, ਕਿਉਂਕਿ ਜਿਹੜਾ ਕੋਈ ਉਹਦੇ 'ਤੇ ਇਮਾਨ ਲਿਆਏਗਾ ਹਲਾਕ ਨਾ ਹੋਵੇਗਾ ਬਲਕਿ ਹਮੇਸ਼ਾ ਦੀ ਜ਼ਿੰਦਗੀ ਪਾਵੇਗਾ। ਅਤੇ ਫਿਰ ਕੌਣ ਬਚੇਗਾ? ਖੁਦਾ ਦਾ ਕਲਾਮ ਇਹ ਐਲਾਨ ਕਰਦਾ ਹੈ ਕਿ ਜਿਹੜਾ ਕੋਈ ਉਹਦੇ 'ਤੇ ਇਮਾਨ ਲਿਆਏ ਹਲਾਕ ਨਾ ਹੋਵੇਗਾ ਬਲਕਿ ਹਮੇਸ਼ਾ ਦੀ ਜ਼ਿੰਦਗੀ ਪਾਏਗਾ। ਜ਼ਰੂਰ ਹੈ ਕਿ ਅਸੀਂ ਹਰ ਹਾਲ ਵਿੱਚ ਉਹਦੇ 'ਤੇ ਇਮਾਨ ਲਿਆਈਏ। ਜਿਸ ਨਜਾਤ ਦਹਿੰਦੇ ਨੂੰ ਖੁਦਾ ਨੇ ਸਾਡੀ ਨਜਾਤ ਵਾਸਤੇ ਭੇਜਿਆ ਏ ਸਾਨੂੰ ਉਹਨੂੰ ਕਬੂਲ ਕਰਨਾ ਚਾਹੀਦਾ, ਉਹਦੇ 'ਤੇ ਇਮਾਨ ਲਿਆਉਣਾ ਚਾਹੀਦਾ। ਕੀ ਤੁਸੀਂ ਉਹਦੇ 'ਤੇ ਇਮਾਨ ਲਿਆਉਂਦੇ ਹੋ? ਕੀ ਤੁਹਾਡਾ ਦਿਲ ਮੰਨਦਾ ਹੈ ਕਿ ਖੁਦਾ ਜੋ ਕਿਸੇ ਨੂੰ ਹਲਾਕ ਨਹੀਂ ਕਰਨਾ ਚਾਹੁੰਦਾ ਉਹਨੇ ਯਸੂ ਮਸੀਹ ਨੂੰ ਨਜਾਤ ਦਹਿੰਦੇ ਨੂੰ ਸਾਡੀ ਖਾਤਰ ਜ਼ਮੀਨ 'ਤੇ ਭੇਜਿਆ ਤਾਂ ਕਿ ਉਹ ਸਾਡੇ ਗੁਨਾਹ ਦੀ ਸਜ਼ਾ ਸਾਡੇ ਉੱਤੋਂ ਉਤਾਰ ਕੇ ਆਪਣੇ ਉੱਤੇ ਲੈ ਲਵੇ ਅਤੇ ਇਹ ਸਜ਼ਾ ਖੁਦ ਭੁਗਤੇ? ਸਾਡੇ ਗੁਨਾਹ ਦਾ ਮੌਜੂ ਤਰੀਨ ਇਲਾਜ ਯਸੂ ਮਸੀਹ ਦੀ ਸਲੀਬੀ ਮੌਤ ਏ। ਖੁਦਾ ਦਾ ਕਲਾਮ ਦੱਸਦਾ ਜਿਹੜਾ ਗੁਨਾਹ ਤੋਂ ਵਾਕਫ ਨਾ ਸੀ ਉਸੇ ਨੂੰ ਉਹਨੇ ਸਾਡੇ ਵਾਸਤੇ ਗੁਨਾਹ ਠਹਿਰਾਇਆ ਤਾਂ ਕਿ ਅਸੀਂ ਉਹਦੇ ਵਿੱਚ ਹੋ ਕੇ ਖੁਦਾ ਦੀ ਰਾਸਤਬਾਜ਼ੀ ਹੋ ਜਾਈਏ। ਦੋਸਤੋ, ਖੁਦਾ ਲਾ ਤਬਦੀਲ ਏ। ਜਿਹੜਾ ਯਸੂ ਨੇ 2000 ਸਾਲ ਪਹਿਲੇ ਨਿਕੋਦੀਮਸ ਨੂੰ ਆਖਿਆ ਸੀ ਅੱਜ ਉਹੀ ਗੱਲ ਤੁਹਾਨੂੰ ਆਖਣ ਡਿਆ ਕਿ ਤੁਹਾਨੂੰ ਨਵੇਂ ਸਿਰੇ ਤੋਂ ਪੈਦਾ ਹੋਣਾ ਜ਼ਰੂਰ ਏ। ਖੁਦਾ ਆਪਣੀ ਕੁਦਰਤ ਦੇ ਨਾਲ ਸਾਡੇ ਸਭ ਦੇ ਦਿਲਾਂ ਨੂੰ ਪਾਕ ਸਾਫ਼ ਕਰਨਾ ਚਾਹੁੰਦਾ ਅਤੇ ਬਿਲਕੁਲ ਨਵਾਂ ਅਤੇ ਬੇਐਬ ਬਣਾਉਣਾ ਚਾਹੁੰਦਾ, ਮਗਰ ਜ਼ਰੂਰੀ ਇਹ ਵੇ ਕਿ ਤੁਸੀਂ ਉਹਦੀ ਖੁਸ਼ਖਬਰੀ ਨੂੰ ਯਾਨੀ ਉਹਦੇ ਕਲਾਮ ਨੂੰ ਦਿਲੋ ਜਾਨ ਦੇ ਨਾਲ ਮੰਨੋ ਅਤੇ ਕਬੂਲ ਕਰੋ। ਯਸੂ ਮਸੀਹ ਨੂੰ ਜਿਹਨੂੰ ਖੁਦਾ ਪਾਕ ਨੇ ਭੇਜਿਆ ਏ ਮੰਨਣਾ ਅਤੇ ਨਜਾਤ ਦਹਿੰਦਾ ਕਬੂਲ ਕਰਨਾ ਸਾਨੂੰ ਸਭ ਨਜਾਤ ਦੇਣ ਵਾਲਿਆਂ ਵਾਸਤੇ ਲਾਜ਼ਮ ਏ। ਤੁਹਾਨੂੰ ਦਿਲ ਨਾਲ ਯਕੀਨ ਕਰਨਾ ਚਾਹੀਦਾ ਕਿ ਯਸੂ ਜਿਸ ਵਿੱਚ ਕੋਈ ਗੁਨਾਹ ਨਾ ਸੀ ਉਹ ਪਾਕ ਅਤੇ ਬੇਐਬ ਹਸਤੀ ਏ। ਉਹਨੇ ਸਾਡੇ ਗੁਨਾਹਾਂ ਦਾ ਬੋਝ ਉਠਾ ਲਿੱਤਾ ਏ, ਤਾਂ ਕਿ ਅਸੀਂ ਤੇ ਤੁਸੀਂ ਸਭ ਇਮਾਨ ਲਿਆਉਣ ਵਾਲਿਆਂ ਵਾਸਤੇ ਹਮੇਸ਼ਾ ਵਾਸਤੇ ਖੁਦਾ ਦੀ ਹਜ਼ੂਰੀ ਵਿੱਚ ਵਸਦੇ ਰਹੋ। ਤੁਹਾਨੂੰ ਨਵੇਂ ਸਿਰੇ ਤੋਂ ਪੈਦਾ ਹੋਣਾ ਜ਼ਰੂਰ ਏ। ਜਦੋਂ ਤੱਕ ਕੋਈ ਨਵੇਂ ਸਿਰੇ ਤੋਂ ਪੈਦਾ ਨਾ ਹੋਵੇ, ਉਹ ਖੁਦਾ ਦੀ ਬਾਦਸ਼ਾਹੀ ਨੂੰ ਵੇਖ ਨਹੀਂ ਸਕਦਾ। ਆਮੀਨ। ਤੁਸੀਂ ਅੱਜ ਦਾ ਪ੍ਰੋਗਰਾਮ ਸੁਣਿਆ, ਇਹਦੇ ਵਾਸਤੇ ਬਹੁਤ ਸ਼ੁਕਰੀਆ। ਖੁਦਾ ਨੇ ਚਾਹਿਆ ਤੇ ਅਗਲੇ ਪ੍ਰੋਗਰਾਮ ਵਿੱਚ ਅਸੀਂ ਇੰਜੀਲ ਮੁਕੱਦਸ ਵਿੱਚੋਂ ਸਿੱਖਦਿਆਂ ਹੋਇਆਂ ਅੱਗੇ ਵਧਾਂਗੇ ਤੇ ਖੁਦਾਵੰਦ ਯਿਸੂ ਮਸੀਹ ਦੀ ਗੁਫ਼ਤਗੂ ਉਸ ਔਰਤ ਦੇ ਨਾਲ ਸੁਣਾਂਗੇ ਜਿਹਦੇ 5 ਸ਼ੋਹਰ ਸਨ। ਖੁਦਾ ਤੁਹਾਨੂੰ ਬਰਕਤ ਦੇਵੇ, ਕਿਉਂਕਿ ਤੁਸੀਂ ਯਿਸੂ ਦੀਆਂ ਗੱਲਾਂ ਸੁਣ ਕੇ ਇਹਨਾਂ 'ਤੇ ਧਿਆਨ ਕੀਤਾ ਅਤੇ ਸੋਚੋ ਵਿਚਾਰ ਕੀਤਾ ਕਿ ਤਾਜੁਬ ਨਾ ਕਰਕੇ ਮੈਂ ਤੈਨੂੰ ਆਖਿਆ ਏ, ਤੈਨੂੰ ਨਵੇਂ ਸਿਰੇ ਤੋਂ ਪੈਦਾ ਹੋਣਾ ਜ਼ਰੂਰ ਏ। ਯੋਹੰਨਾ ਬਾਬ 3 ਅਤੇ ਆਇਤ ਨੰਬਰ 7 ਅਤੇ ਫਿਰ ਮੁਕੱਦਸ ਮੱਤੀ ਬਾਬ 5 ਅਤੇ ਆਇਤ ਨੰਬਰ 8 ਵਿੱਚ ਦਰਜ ਏ, ਮੁਬਾਰਕ ਨੇ ਉਹ ਜਿਹੜੇ ਪਾਕ ਦਿਲ ਨੇ, ਕਿਉਂਕਿ ਉਹ ਖੁਦਾ ਨੂੰ ਵੇਖਣਗੇ। ਫਰਮਾਲੋ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 43 110, ਯਾਨੀ 0341 43 43 110। ਇਸ ਤੋਂ ਇਲਾਵਾ ਸਾਡਾ ਈਮੇਲ ਆਈਡੀ ਏ listen.live77@gmail.com, ਯਾਨੀ listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਿਵੋ। ਖੁਦਾ ਹਾਫਿਜ਼।